ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਤਾ ਦੇ ਯੋਗ ਹੋ ਜੋ ਸ਼ਰਧਾ ਭਾਵਨਾ ਦੇ ਨਾਲ ਨਿਤਨੇਮ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੱਚਖੰਡੀ ਦਰਬਾਰ ਵਿੱਚ ਪੁੱਜੇ ਹੋ। ਗੁਰੂ ਸਵਾਰੇ ਗੁਰਮੁਖ ਪਿਆਰਿਆਂ ਤੋਂ ਗੁਰਬਾਣੀ ਦਾ ਕੀਰਤਨ ਗਾਇਨ ਸਰਵਣ ਕਰਕੇ ਆਪ ਜੀ ਨੇ ਆਨੰਦ ਮਾਣਿਆ ਹੈ। ਜਿੰਨਾ ਸਮਾਂ ਹੋਰ ਸਤਿਗੁਰ ਬਖਸ਼ਦੇ ਨੇ, ਸਤਿਗੁਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਦਬ ਸਤਿਕਾਰ ਸ਼ਰਧਾ ਭਾਵਨਾ ਮਨ ਵਿੱਚ ਰੱਖ ਕੇ ਬੈਠੀਏ। ਗੁਰੂ ਜੀ ਕੇ ਬਚਨ, ਗੁਰੂ ਜੀ ਕਾ ਉਪਦੇਸ਼, ਗੁਰੂ ਮਹਾਰਾਜ ਜੀ ਦੀ ਅਮਰ ਕਥਾ ਸਰਵਣ ਕਰੀਏ। ਗੁਰੂ ਕਿਰਪਾ ਕਰਨ, ਸਰਵਣ ਕੀਤੇ ਗੁਰੂ ਕੇ ਬਚਨ ਸਾਡੇ ਹਿਰਦੇ ਵਸਣ, ਉਹਨਾਂ ਬਚਨਾਂ ਨੂੰ ਕਮਾਉਣ ਦਾ ਮੰਨਣ ਦਾ ਸਤਿਗੁਰ ਸਾਨੂੰ ਬਲ ਬਖਸ਼ਣ। ਸੁਣਨਾ ਬੀਜਣਾ ਹੈ, ਮੰਨਣਾ ਬੂਟਾ ਪੈਦਾ ਹੋਣਾ, ਮੰਨ ਕੇ ਨਿਧਿਆਸਣ ਉਹਨੂੰ ਕਮਾਉਣਾ, ਉਹਦਾ ਫਲ ਪ੍ਰਾਪਤ ਕਰਨਾ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਆਪ ਸੰਗਤਾਂ ਦੇ ਚਰਨਾਂ ਵਿੱਚ ਗੁਰੂ ਕਿਆਂ ਦਾ ਪਵਿੱਤਰ ਅਮਰ ਇਤਿਹਾਸ ਤਿੰਨ ਚਾਰ ਰੋਜ਼ ਤੋਂ ਗੁਰੂ ਤੇ ਗੁਰੂ ਕੀ ਸੰਗਤ ਦੀ ਕਿਰਪਾ ਦੁਆਰਾ ਭੇਟਾ ਕੀਤਾ ਜਾ ਰਿਹਾ ਹੈ। ਕੱਲ ਆਪ ਜੀ ਦੇ ਨਾਲ ਬਚਨ ਹੋਏ ਸੀ ਸੇਵਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਨੇ ਬਚਨ ਕੀਤਾ। ਭਾਈ ਸੇਵਕ ਦੀ ਅਵਸਥਾ ਨਿਭਾਈ ਹੈ ਗੁਰੂ ਅਮਰਦਾਸ ਮਹਾਰਾਜ ਜੀ। ਕੁੜਮਾਂ ਦੇ ਘਰ ਰਹਿ ਕੇ 12 ਸਾਲ ਗਾਗਰ ਢੋ ਦਿੱਤੀ, ਸਾਰਾ ਮਾਣ ਤਾਣ ਛੱਡ ਕੇ ਨਿਮਾਣੇ ਹੋ ਕੇ ਗੁਰੂ ਦੇ ਘਰ ਸੇਵ ਕਮਾਈ ਤੇ ਫਿਰ ਪ੍ਰਾਪਤੀ ਕੀਤੀ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ। ਚੌਥਾ ਸਵਾਲ ਗੁਰਸਿੱਖ ਨੇ ਕੀਤਾ ਕਿ ਸਤਿਗੁਰ, ਗੁਰਸਿੱਖਾਂ ਨੂੰ ਤੁਸੀਂ ਗ੍ਰਿਸ਼ਤੀ ਜੀਵਨ ਬਖਸ਼ਿਆ, ਸੰਸਾਰ ਦੇ ਨਾਲ ਮਿਲ ਕੇ ਰਹਿਣ ਦਾ ਹੁਕਮ ਕੀਤਾ, ਗ੍ਰਿਸ਼ਤ ਜੀਵਨ ਵਿੱਚ ਰਿਸ਼ਤੇ ਪੈਦਾ ਹੁੰਦੇ ਨੇ, ਰਿਸ਼ਤੇ ਜੁੜਦੇ ਨੇ, ਸਾਨੂੰ ਇਹ ਦੱਸੋ ਕਿ ਗੁਰੂ ਘਰ ਵਿੱਚ ਰਿਸ਼ਤਾ ਕਿਹਨੇ ਕਮਾਇਆ, ਰਿਸ਼ਤੇਦਾਰ ਕੌਣ ਹੋਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਬਚਨ ਕਰਦੇ ਨੇ, ਭਾਈ ਗੁਰਸਿੱਖੋ, ਰਿਸ਼ਤੇਦਾਰੀ ਦਾ ਫਰਜ਼ ਨਿਭਾਇਆ ਹੈ ਭਾਈ ਜੇਠਾ ਜੀ ਨੇ, ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ। ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਵਤਾਰ ਲਾਹੌਰ ਸ਼ਹਿਰ ਦੇ ਵਿੱਚ ਚੂਨਾ ਮੰਡੀ ਇੱਕ ਪਾਸਾ ਹੈ, ਮਹੱਲਾ ਹੈ ਚੂਨਾ ਮੰਡੀ, ਜਿੱਥੇ ਬਾਬਾ ਹਰਦਾਸ ਜੀ ਸੋਢੀ ਦੇ ਘਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਵਤਾਰ ਹੋਇਆ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਗੁਰੂ ਨਾਨਕ ਦੀ ਗੱਡੀ ਸੋਢੀਆਂ ਦੀ ਕੁਲ ਵਿੱਚ ਪ੍ਰਵੇਸ਼ ਕੀਤੀ ਹੈ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੇਦੀ ਵੰਸ਼, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਤ੍ਰੇਹਣ ਵੰਸ਼ ਵਿੱਚ ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਭੱਲੇ ਵੰਸ਼ ਵਿੱਚ, ਤੇ ਜਦੋਂ ਚੌਥੀ ਥਾਂ ਤੇ ਗੱਦੀ ਆਰੰਭ ਹੋਈ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਾਤਾ ਪਿਤਾ ਲਾਹੌਰ ਸ਼ਹਿਰ ਵਿੱਚ ਚਣਿਆਂ ਦਾ ਛੋਲਿਆਂ ਦਾ ਵਪਾਰ ਕਰਦੇ ਹੁੰਦੇ ਸੀ। ਉਸ ਵਾਹਿਗੁਰੂ ਦੀ ਰਜਾ ਦੇ ਵਿੱਚ ਸਤਿਗੁਰਾਂ ਦਾ ਅਜੇ ਸਰੀਰਕ ਜੀਵਨ ਬੜਾ ਛੋਟਾ ਸੀ ਕਿ ਮਾਤਾ ਪਿਤਾ ਜੀ ਚੜ੍ਹਾਈ ਕਰ ਗਏ। ਆਮ ਵਿਵਸਥਾ ਇਹ ਹੁੰਦੀ ਹੈ ਕਿ ਜਿਸ ਬੱਚੇ ਦੇ ਮਾਤਾ ਪਿਤਾ ਚੜ੍ਹਾਈ ਕਰ ਜਾਣ ਉਹਨੂੰ ਕੇਵਲ ਤੇ ਕੇਵਲ ਨਾਨਕਿਆਂ ਦਾ ਹੀ ਆਸਰਾ ਹੁੰਦਾ ਤੇ ਵਾਹਿਗੁਰੂ ਦੀ ਕੁਦਰਤ ਐਸੀ ਜੁੜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਨਕੇ ਉਸ ਪਿੰਡ ਸਨ ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਅਵਤਾਰ ਹੋਇਆ ਪਿੰਡ ਬਾਸਰ ਕੇ। ਸੰਯੋਗ ਐਸੇ ਮਿਲਾਏ ਵਾਹਿਗੁਰੂ ਨੇ, ਗੁਰੂ ਅਮਰਦਾਸ ਜੀ ਦਾ ਅਵਤਾਰ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਰਾਏ ਭੋਏ ਦੀ ਤਲਵੰਡੀ ਜਿਹਨੂੰ ਅੱਜ ਆਪਾਂ ਨਨਕਾਣਾ ਸਾਹਿਬ ਕਹਿੰਦੇ, ਗੁਰੂ ਅੰਗਦ ਦੇਵ ਜੀ ਦਾ ਅਵਤਾਰ ਮੱਤੇ ਕੀ ਸਰਾਂ, ਸ੍ਰੀ ਗੁਰੂ ਅਮਰਦਾਸ ਜੀ ਦਾ ਅਵਤਾਰ ਬਾਸਰ ਕੇ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਵਤਾਰ ਲਾਹੌਰ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਅਵਤਾਰ ਹੋਇਆ ਸ੍ਰੀ ਗੋਇੰਦਵਾਲ ਸਾਹਿਬ, ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਪਿੰਡ ਵਡਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਕੋਲੇ ਹੈ, ਸੱਤਵੇਂ ਗੁਰੂ ਹਰ ਰਾਏ ਸਾਹਿਬ ਤੇ ਸ੍ਰੀ ਹਰਕ੍ਰਿਸ਼ਨ ਸਾਹਿਬ ਅੱਠਵੇਂ ਸਤਿਗੁਰ, ਇਹਨਾਂ ਦੋਵਾਂ ਸਤਿਗੁਰਾਂ ਦਾ ਅਵਤਾਰ ਹੋਇਆ ਸ੍ਰੀ ਕੀਰਤਪੁਰ ਸਾਹਿਬ ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਨੇ ਅਵਤਾਰ ਧਾਰਨ ਕੀਤਾ ਬਾਬਾ ਅਟਲ ਜੀ ਦੇ ਗੁਰਦੁਆਰੇ ਸਾਹਿਬ ਦੇ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ। ਨੌਵੇਂ ਪਾਤਸ਼ਾਹ ਦਾ ਅਵਤਾਰ ਸ੍ਰੀ ਅੰਮ੍ਰਿਤਸਰ ਸਾਹਿਬ ਹੋਇਆ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਹਾਰ ਪ੍ਰਾਂਤ ਦੇ ਵਿੱਚ ਸ੍ਰੀ ਪਟਨਾ ਸਾਹਿਬ ਆਪ ਸੰਗਤਾਂ ਨੂੰ ਵਿਦਿਤ ਹੈ। ਭਾਈ ਜੇਠਾ ਜੀ ਜਦੋਂ ਮਾਤਾ ਪਿਤਾ ਦਾ ਵਿਛੋੜਾ ਹੋ ਗਿਆ, ਥੋੜਾ ਸਮਾਂ ਮਾਤਾ ਪਿਤਾ ਦੇ ਵਪਾਰ ਵਿੱਚ ਆਪਣੀ ਉਪਜੀਵਿਕਾ ਕਰਦੇ ਰਹੇ, ਪਰ ਜਦੋਂ ਕਠਿਨ ਹੋ ਗਿਆ ਜੀਵਨ ਕਿਉਂਕਿ ਸੰਯੋਗ ਵਿਯੋਗ ਧੁਰੋ ਹੀ ਹੋਊਗਾ, ਕਾਰਨ ਤੋਂ ਕਾਰਜ ਪੈਦਾ ਹੁੰਦਾ, ਜਦ ਤੱਕ ਕਾਰਨ ਨਾ ਹੋਵੇ ਤੇ ਕਾਰਜ ਨਹੀਂ ਹੋਇਆ ਕਰਦਾ। ਉਹ ਮਾਤਾ ਪਿਤਾ ਦਾ ਵਿਛੋੜਾ ਸੀ ਨਾ ਜਿਹੜਾ, ਉਹ ਕਾਰਨ ਬਣ ਗਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮਿਲਾਪ ਦਾ। ਮਾਤਾ ਪਿਤਾ ਦਾ ਵਿਛੋੜਾ ਭਾਈ ਜੇਠੇ ਜੀ ਦਾ ਕਾਰਨ ਬਣਿਆ ਕਿ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਮਿਲਾਪ ਹੋਵੇ ਤੇ ਸਤਿਗੁਰ ਪਾਤਸ਼ਾਹ ਜੀ ਨਾਨਕੇ ਪਿੰਡ ਰਹੇ। ਉਸ ਅਵਸਥਾ ਨੂੰ ਮਹਾਰਾਜ ਨੇ ਆਪ ਲਿਖ ਦਿੱਤਾ ਹੈ ਬਾਣੀ ਵਿੱਚ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤ, ਗੁਰ ਸਤ ਗੁਰ ਸੰਗ ਕੀੜੇ ਖਮ ਥਾਪੇ। ਥਾਪਨਾ ਫਿਰ ਕੈਸੀ ਹੋਈ, ਜਿਸ ਥਾਪਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਵੀ ਮੰਨ ਲਿਆ, ਕਿੱਥੇ ਹਮ ਰੁਲਤੇ ਫਿਰਤੇ, ਕਿੱਥੇ ਵਿਵਸਥਾ ਇਹ ਮਿਲ ਗਈ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰੇ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਕਿੱਡੀ ਵੱਡੀ ਪਦਵੀ ਭੱਟ ਸਵਈਆਂ ਵਿੱਚ ਬਚਨ ਕਰਦੇ ਨੇ, ਸੰਗਤਾਂ ਨੇ ਗੁਰੂ ਰਾਮਦਾਸ ਜੀ ਨੂੰ ਗੁਰੂ ਕਰਕੇ ਹੀ ਨਹੀਂ ਪੂਜਿਆ, ਗੁਰੂ ਕਰਕੇ ਹੀ ਮੱਥਾ ਨਹੀਂ ਟੇਕਿਆ, ਧੰਨ ਗੁਰੂ ਰਾਮਦਾਸ ਜੀ ਨੂੰ ਪਾਰ ਬ੍ਰਹਮ ਕਰ ਨਮਸਕਾਰਿਆ। ਸਾਰੇ ਸਿੱਖਾਂ ਨੇ, ਸਾਰੀਆਂ ਸੰਗਤਾਂ ਨੇ ਗੁਰੂ ਰਾਮਦਾਸ ਜੀ ਨੂੰ ਪਾਰ ਬ੍ਰਹਮ ਕਰਕੇ ਨਮਸਕਾਰ ਕੀਤੀ। ਅੱਜ ਕਹੇ ਖੋਲ ਸਤਨਾਮ। ਗੁਰੂ ਕਰਕੇ ਹੀ ਨੀ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਪਰਮੇਸ਼ਰ ਸਮਝ ਕੇ, ਪ੍ਰਮਾਤਮਾ ਸਮਝ ਕੇ ਸੰਗਤਾਂ ਨੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਮੱਥੇ ਟੇਕ ਕੇ ਨਮਸਕਾਰਾਂ ਕੀਤੀਆਂ। ਪਰ ਇਹ ਪਦਵੀ ਮਿਲੀ ਕਿੱਥੋਂ ਗੁਰਸਿੱਖ ਪਿਆਰਿਓ? ਰਾਤ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਚੜ੍ਹਦੀ ਕਲਾ ਦੀ ਮੰਗ ਬੜੀ ਹੋ ਰਹੀ ਹੈ, ਬਸ ਚੜ੍ਹਦੀ ਕਲਾ ਕਰ ਦੋ, ਚੜ੍ਹਦੀ ਕਲਾ ਕਰ ਦੋ। ਗੁਰਮੁਖ ਪਿਆਰਿਓ, ਖੇਤ ਬਾਹਿਆ ਨਹੀਂ ਹੈ, ਰੇਹ ਨਹੀਂ ਪਾਇਆ, ਬੀਜ ਚੰਗਾ ਨਹੀਂ ਪਾਇਆ, ਸਪਰੇ ਨਹੀਂ ਕੀਤੀ, ਤੇ ਜੇ ਮੇਰੇ ਵਰਗਾ ਜੱਟ ਕੋਈ ਦੇਗਾ ਕਰਾਈ ਜਾਵੇ ਕਿ ਬੱਲਾਂ ਗਿੱਠ ਗਿੱਠ ਦੀਆਂ ਲਾ ਦੇ ਸੱਚੇ ਪਾਤਸ਼ਾਹ, ਫਿਰ ਕੋਈ ਮੰਨਣ ਵਾਲੀ ਗੱਲ ਨਹੀਂ ਨਾ ਗੁਰਸਿੱਖ ਪਿਆਰੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚੜ੍ਹਦੀ ਕਲਾ ਸੰਸਾਰ ਵਿੱਚ ਹੋਈ, ਸਾਰੇ ਸੰਸਾਰ ਨੇ ਮੰਨ ਲਿਆ ਕਿ ਸਭ ਤੋਂ ਵੱਡੇ ਸਤਿਗੁਰੂ ਨਾਨਕ ਦੇਵ ਮਹਾਰਾਜ। ਪਰ ਹੋਈ ਕਿਉਂ? ਕਿਤੇ ਕਥਾ ਕੀਰਤਨ ਕਰਕੇ ਹੋ ਗਈ ਚੜ੍ਹਦੀ ਕਲਾ, ਕਿਤੇ ਅਵਤਾਰ ਕਰਕੇ ਹੋ ਗਈ ਚੜ੍ਹਦੀ ਕਲਾ। ਉਹਨਾਂ ਦੀ ਚੜ੍ਹਦੀ ਕਲਾ ਦਾ ਰਾਜ ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸ ਦਿੰਦੇ ਨੇ ਕਿ ਸਤਿਗੁਰ ਨਾਨਕ ਦੇਵ ਦੀ ਦੁਨੀਆਂ ਵਿੱਚ ਚੜ੍ਹਦੀ ਕਲਾ ਕਿਉਂ ਹੋਈ। ਪਹਿਲੋਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉਂ ਬਣ ਆਈ। ਇਹ ਹੈ ਨੀਂਹ ਪੱਥਰ ਬਾਬੇ ਨਾਨਕ ਦੀ ਵਡਿਆਈ ਦਾ ਕਿ ਸਾਰੀ ਦੁਨੀਆ ਹੀ ਝੁਕ ਗਈ। ਉਸ ਬਾਬੇ ਨਾਨਕ ਦੀ ਚੜ੍ਹਦੀ ਕਲਾ ਦਾ ਕਾਰਨ ਸੀ ਪਿਛਲੇ ਜਨਮ ਦੀ 36 ਯੁਗ ਦੀ ਤਪੱਸਿਆ। ਸਿਮਰਨ ਵਾਹਿਗੁਰੂ ਦਾ, ਭਾਰੀ ਕਰੀ ਤਪੱਸਿਆ, ਤੇ ਤਪੱਸਿਆ ਵੀ ਕੈਸੀ ਕਰੀ? ਹੁਣ ਤਾਂ ਜਿੱਥੇ ਕੋਈ ਨਾਮ ਜਪਦਾ ਸਾਧੂ ਸੰਤ ਮਹਾਂਪੁਰਖ ਗਦੈਲੇ ਵਿਛਦੇ ਨੇ, ਪਰਫਿਊਮ ਛਿੜਕਿਆ ਜਾਂਦਾ ਹੈ, 18 ਤਰ੍ਹਾਂ ਦੇ ਮੇਵੇ ਉਹਨੂੰ ਛਕਾਏ ਜਾਂਦੇ ਨੇ, 20 ਤਰ੍ਹਾਂ ਦੇ ਚੋਏ ਬਣਾ ਕੇ ਸਾਨੂੰ ਤੁਸੀਂ ਦਿੰਦੇ ਹੈ, ਪਰ ਗੁਰੂ ਨਾਨਕ ਦੀ ਤਪੱਸਿਆ, ਰੇਤ ਅਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਕੈਸੀ ਕਠਿਨ ਤਪੱਸਿਆ। ਗਦੈਲੇ ਨੀ ਬਿਛਾਏ ਹੇਠ, ਤਿੱਖੇ ਤਿੱਖੇ ਰੋੜ ਬਿਛਾ ਲੈਣੇ ਤਾਂ ਕਿ ਸਰੀਰ ਨੂੰ ਆਲਸ ਨਾ ਆਵੇ। ਜੇ ਗੁਰੂ ਨਾਨਕ ਨੇ 36 ਯੁਗ ਰੋੜਾਂ ਤੇ ਬੈਠ ਕੇ ਤਪ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 3 ਯੁਗ ਬਰਫ਼ ਤੇ ਬੈਠ ਕੇ ਤਪ ਕੀਤਾ। ਐਵੇਂ ਨੀ ਵਡਿਆਈ ਜਿਵੇਂ ਅਸੀਂ ਟੋਲਦੇ ਫਿਰਦੇ ਵਡਿਆਈ। ਹੁਣ ਗੁਰਸਿੰਘ ਪਿਆਰਿਓ, ਚੜ੍ਹਦੀ ਕਲਾ, ਉਹਨਾਂ ਦੀ ਚੜ੍ਹਦੀ ਕਲਾ ਦਾ ਰਾਜ ਸੀ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਉਹ ਵਾਹਿਗੁਰੂ ਦਾ ਸਿਮਰਨ ਇਤਨਾ ਉੱਚਾ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜੋਗੀਆਂ ਨੂੰ ਸਿੱਧਾਂ ਨੂੰ ਬਚਨ ਕਰ ਦਿੱਤਾ ਸੀ 14,000 ਫੁੱਟ ਸੀ ਲੈਵਲ ਤੋਂ ਉੱਚੀ ਜਗ੍ਹਾ ਜਿੱਥੇ ਗੋਰਖਨਾਥ ਰਹਿੰਦਾ ਸੀ ਸਿੱਧ। 14,000 ਫੁੱਟ ਉਚਾਈ ਹੈ ਉਹ, ਹੇਮਕੁੰਡ ਸਾਹਿਬ ਜੀ ਦੀ 15,000 ਫੁੱਟ ਉਚਾਈ ਹੈ ਜਿੱਥੇ ਜੋਗੀਆਂ ਨੂੰ ਮਹਾਰਾਜ ਮਿਲੇ। ਸਤਿਗੁਰ ਕਹਿੰਦੇ ਬਈ ਤੁਸੀਂ ਉੱਚੇ ਬਣ ਗਏ ਹੋ, ਰਿੱਧੀਆਂ ਸਿੱਧੀਆਂ ਕਰਕੇ ਪ੍ਰਾਪਤ ਕਰ ਲਈਆਂ ਨੇ, ਕਿਉਂਕਿ ਸੰਸਾਰ ਦੋਹਾਂ ਨੂੰ ਉੱਚੇ ਮੰਨਦਾ। ਜਾਂ ਤਾਂ ਕੋਈ ਕਰਾਮਾਤੀਆ ਹੋਵੇ ਜਾਂ ਮਾਇਆ ਜਿਹਨੂੰ ਮਿਲ ਜਾਵੇ ਉਹਨੂੰ ਵੱਡਾ ਕਹਿਣ ਲੱਗ ਜਾਂਦੇ ਹਾਂ ਅਸੀਂ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗੋਰਖਨਾਥ ਕਹਿੰਦਾ ਵੀ ਤੁਹਾਡੇ ਕੋਲ ਉੱਚਾ ਬਣਨ ਦਾ ਕੀ ਸਾਧਨ ਹੈ? ਅਸੀਂ ਤਾਂ ਸਿੱਧੀਆਂ ਪ੍ਰਾਪਤ ਕੀਤੀਆਂ, ਰਿੱਧੀਆਂ ਪ੍ਰਾਪਤ ਕੀਤੀਆਂ, ਬਰਫ਼ ਵਿੱਚ ਬੈਠੇ ਹਾਂ, ਪਾਲਾ ਨਹੀਂ ਲੱਗਦਾ, ਭੁੱਖੇ ਰਹਿੰਦੇ ਹਾਂ, ਭੁੱਖ ਨਹੀਂ ਸਤਾਉਂਦੀ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੋਰਖਨਾਥ ਜੀ ਤੁਹਾਡੇ ਕੋਲ ਰੱਬ ਹੈ, ਪਰ ਮੇਰੇ ਕੋਲ ਰੱਬ ਨਾਲੋਂ ਵੀ ਵੱਡੀ ਚੀਜ਼ ਹੈ। ਦੇਖੋ ਕੈਸਾ ਸਵਾਲ ਕੀਤਾ ਗੁਰੂ ਨਾਨਕ, ਕੋਈ ਮੰਨੋਗੇ ਤੁਸੀਂ ਵੀ ਰੱਬ ਤੋਂ ਵੱਡੀ ਚੀਜ਼ ਹੁੰਦੀ ਹੈ ਕੋਈ? ਮੰਨੋ ਨਾ ਮੰਨੋ, ਜਪਜੀ ਸਾਹਿਬ ਵਿੱਚ ਪੜ੍ਹਦੇ ਤਾਂ ਨਿਤੋਂ ਕਿ ਰੱਬ ਤੋਂ ਵੀ ਵੱਡੀ ਚੀਜ਼ ਹੈਗੀ ਕੋਈ? ਨਾ ਮੰਨਣਾ ਤੁਹਾਡੀ ਮਰਜ਼ੀ, ਪੜ੍ਹਦੇ ਨਿਤੋਂ। ਗੋਰਖ ਕਹਿੰਦਾ ਕਿ ਰੱਬ ਤੋਂ ਵੱਡੀ ਚੀਜ਼ ਕੀ ਹੈ? ਨਿਤ ਪੜ੍ਹਦੇ ਹੋ ਤੁਸੀਂ? ਸਤਿਗੁਰ ਕਹਿੰਦੇ ਵੱਡਾ ਸਾਹਿਬ ਉੱਚਾ ਥਾਉ। ਉਹ ਅਕਾਲ ਪੁਰਖ ਸਭ ਤੋਂ ਵੱਡਾ ਹੈ, ਸਭ ਤੋਂ ਵੱਡਾ ਮਾਲਕ ਹੈ, ਉਹਦਾ ਥਾਂ ਬਹੁਤ ਉੱਚਾ ਹੈ, ਪਰ ਉੱਚੇ ਉੱਪਰ ਉੱਚਾ ਨਾਉ। ਉਸ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ, ਉਹ ਵਾਹਿਗੁਰੂ ਤੋਂ ਵੀ ਉੱਚਾ ਹੈ। ਅੱਜ ਕਹੇ ਆਖੋ ਸਤਨਾਮ। ਤੁਸੀਂ ਇੱਥੇ ਹੁਸਟਨ ਵਿੱਚ ਰਹਿੰਦੇ ਹੋ, ਕਿਸੇ ਪੀਲ ਵਿੱਚ ਜਾ ਕੇ ਤੁਸੀਂ ਮਕਾਨ ਦੀ ਰਜਿਸਟਰੀ ਕਰਾਉਣੀ ਹੋਵੇ ਤੇ ਖੜੇ ਹੋ ਜਾਓ ਮੇਅਰ ਦੇ ਸਾਹਮਣੇ, ਰਜਿਸਟਰਾਰ ਦੇ ਸਾਹਮਣੇ ਕਿ ਮੈਂ ਆ ਗਿਆ, ਰਜਿਸਟਰੀ ਕਰ ਦਿਓ। ਕਦੇ ਵੀ ਨਹੀਂ ਹੋਵੇਗੀ ਜਦ ਤੱਕ ਤੁਹਾਡਾ ਨਾਮ ਨਹੀਂ ਲਿਖਿਆ ਜਾਵੇਗਾ। ਪਰ ਤੁਸੀਂ ਵੱਡੇ ਹੋਏ ਤਾਂ ਤੁਹਾਡਾ ਨਾਮ ਵੱਡਾ ਹੋਏਗਾ। ਡਰਾਈਵਿੰਗ ਲਾਇਸੈਂਸ ਤੁਸੀਂ ਬਣਾ ਸਕਦੇ ਹੋ ਜਦ ਤੱਕ ਤੁਹਾਡਾ ਨਾਂ ਨਾ ਲਿਖਿਆ ਜਾਵੇ ਉੱਤੇ। ਪਾਸਪੋਰਟ ਬਣ ਸਕਦਾ ਤੁਹਾਡੇ ਨਾਂ ਤੋਂ ਬਿਨਾਂ, ਕਿਸੇ ਜੱਜ ਦਾ ਫੈਸਲਾ ਉਹਦੇ ਦਸਖਤਾਂ ਤੋਂ ਬਿਨਾਂ, ਨਾਮ ਤੋਂ ਬਿਨਾਂ ਨਹੀਂ ਮੰਨਿਆ ਜਾਵੇਗਾ। ਅਕਾਲ ਪੁਰਖ ਉੱਚਾ ਹੈ, ਵਾਹਿਗੁਰੂ ਉੱਚਾ ਹੈ, ਪਰ ਉੱਚੇ ਉੱਪਰ ਉੱਚਾ ਨਾਉ। ਸ੍ਰੀ ਗੁਰੂ ਨਾਨਕ ਦੇਵ ਕਹਿੰਦੇ ਉਹਦਾ ਨਾਂ ਕਿਤਨਾ ਕੁ ਵੱਡਾ ਉੱਚਾ ਹੈ। ਹਰ ਕਾ ਨਾਉ ਅਤ ਵੱਡ ਉੱਚਾ। ਅਤ ਅਤ ਸ਼ਬਦ ਆਪਾਂ ਵਰਦੇ ਜੀ ਤੋਂ ਗਾਹਾਂ ਕੋਈ ਗੱਲ ਨਾ ਹੋਵੇ। ਅਤ ਵੱਡ ਉੱਚਾ, ਉੱਚੀ ਹੂੰ ਉੱਚਾ ਹੋਈ। ਅਪੜ ਕੋਈ ਨਾ ਸਕਈ ਜੇ ਸੋ ਲੋਚੇ। ਉਸ ਵਾਹਿਗੁਰੂ ਦਾ ਨਾਮ ਉੱਚਾ, ਜੋ ਉਸ ਨਾਲ ਜੁੜ ਜਾਂਦੇ ਨੇ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿਤਾ, ਜਿਸ ਨੀਚ ਕੋ ਕੋਏ ਨਾ ਜਾਣੇ, ਨਾਮ ਜਪਤ ਉਹ ਚੌਂ ਕੁੰਟ ਮਨ। ਨਾਮ ਨੇ ਵੱਡਾ ਕੀਤਾ ਨਾ। ਜਿਨ੍ਹਾਂ ਨੀਚਾਂ ਨੂੰ ਲੋਕ ਕੋਲ ਨਹੀਂ ਸੀ ਬੈਠਣ ਦਿੰਦੇ, ਇਸ਼ਨਾਨ ਨਹੀਂ ਸੀ ਗੰਗਾ ਚ ਕਰਨ ਦਿੰਦੇ, ਮੰਦਿਰ ਵਿੱਚ ਵੜਨ ਨਹੀਂ ਸੀ ਦਿੰਦੇ, ਅੱਜ ਸਾਰੇ ਸੰਸਾਰ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਹੁੰਦਾ ਨਾ, ਭਗਤ ਰਵਿਦਾਸ ਨੂੰ ਵੀ ਨਾਲੇ ਟੇਕ ਹੁੰਦਾ ਹੈ। ਅੱਜ ਫਿਰ ਆਖੋ ਸਤਨਾਮ। ਕਬੀਰ ਸਾਹਿਬ ਨੂੰ ਵੀ ਨਾਲੇ ਟੇਕ ਹੋਵੇਗਾ। ਨਾਮ ਜਪ ਤੋਂ ਚੌਂ ਕੁੰਟ ਮਨ। ਸ੍ਰੀ ਗੁਰੂ ਨਾਨਕ ਦੇਵ ਦੀ ਵਡਿਆਈ ਅਸੀਂ ਗਾਉਂਦੇ ਹਾਂ, ਗਾਉਂਦੇ ਰਹੋ, ਪਰ ਉਹ ਵਡਿਆਈ ਦਾ ਰਾਜ ਕੀ ਹੈ? ਉਹ ਸੀ ਵਾਹਿਗੁਰੂ ਦਾ ਸਿਮਰਨ। ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਤੁਹਾਡੇ ਈਸਾਈਆਂ ਦੇ ਵਿਦਵਾਨ ਵੀ ਮੰਨ ਗਏ। ਮੈਂ ਕਾਲਫ ਮੰਨ ਗਿਆ, ਕਨਿੰਗਮ ਮੰਨ ਗਿਆ, ਮਿਸਟਰ ਸਮਿਥ ਮੰਨ ਗਿਆ, ਮਿਸਟਰ ਪੇਨ ਮੰਨ ਗਿਆ, ਮਿਸਟਰ ਨਰੰਗ ਮੰਨ ਗਿਆ, ਸ਼ੇਕਸਪੀਅਰ ਮੰਨ ਗਿਆ, ਜੋਗੀ ਅੱਲਾ ਯਾਰ ਖਾਨ ਮੁਸਲਮਾਨ ਮੰਨ ਗਿਆ। ਇਹ ਵਡਿਆਈ ਕਿੱਥੋਂ ਹੋਈ ਕਿ ਸਾਰੇ ਕੌਮਾਂ ਦੇ ਵਿਦਵਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨ ਗਏ? ਨਾ ਇਹੋ ਜਿਹਾ ਕੋਈ ਸੂਰ ਵੀਰ, ਨਾ ਇਹੋ ਜਿਹਾ ਕੋਈ ਗਿਆਨੀ, ਨਾ ਇਹੋ ਜਿਹਾ ਕੋਈ ਦਾਨੀ, ਨਾ ਇਹੋ ਜਿਹਾ ਕੋਈ ਧਿਆਨੀ, ਨਾ ਇਹੋ ਜਿਹਾ ਕੋਈ ਗ੍ਰਿਸ਼ਤੀ, ਤੇ ਨਾ ਇਹੋ ਜਿਹਾ ਕੋਈ ਤਿਆਗੀ। ਸਭ ਮੰਨ ਗਏ, ਪਰ ਇਹ ਵਡਿਆਈ ਮਿਲੀ ਕਿੱਥੋਂ? ਕਿਤੇ ਨਾਰਿਆਂ ਨਾਲ ਮਿਲ ਗਈ ਵਡਿਆਈ? ਨਹੀਂ ਨਹੀਂ, ਇਸ ਵਡਿਆਈ ਦਾ ਰਾਜ ਸੀ ਹੇਮਕੁੰਟ ਸਾਹਿਬ ਦਾ ਤਪ ਸਿਮਰਨ। ਤੈ ਹਮ ਅਨਕ ਤਪੱਸਿਆ ਸਾਧੀ। ਤੇ ਹੁਣ ਮੈਂ ਦੁਬਾਰਾ ਬੇਨਤੀ ਕਰਾਂ ਕਿ ਚੜ੍ਹਦੀ ਕਲਾ ਅਸੀਂ ਮੰਗਦੇ ਹਾਂ, ਪਰ ਪੰਜ ਬਾਣੀਆਂ ਦਾ ਨਿਤਨੇਮ ਸਾਡੇ ਕੋਲ ਹੈ ਨਹੀਂ। ਪੰਜ ਬਾਣੀਆਂ ਤਾਂ ਕਿੱਥੇ, ਸ੍ਰੀ ਜਪਜੀ ਸਾਹਿਬ ਦਾ ਪਾਠ ਵੀ ਸਾਡੇ ਘਰਾਂ ਵਿੱਚ ਹੈ ਨਹੀਂ, ਰਹਿਰਾਜ ਸਾਹਿਬ ਦਾ ਪਾਠ ਸਾਡੇ ਘਰਾਂ ਵਿੱਚ ਹੈ ਨੀ। ਉਹ ਪ੍ਰੇਮੀਓ, ਜਦ ਤੁਹਾਡੇ ਕੋਲ ਬੀਜੇ ਨੀ ਹੈ ਤੇ ਬੂਟਾ ਕਿੱਥੋਂ ਲੱਭੋਗੇ? ਕੋਲ ਸਤਨਾਮ, ਇਹ ਚੜ੍ਹਦੀ ਕਲਾ ਦਾ ਬੂਟਾ ਨਰਸਰੀਆਂ ਚੋਂ ਨੀ ਮਿਲਣਾ, ਇਹ ਬਾਗਾਂ ਚੋਂ ਨੀ ਮਿਲਣਾ ਕਿ $10 ਦਾ ਲਿਆ ਕੇ ਗਮਲੇ ਚ ਲਾ ਲਓ। ਇਹ ਚੜ੍ਹਦੀ ਕਲਾ ਦਾ ਬੂਟਾ ਜੇ ਲਾਉਣੇ, ਇਹਦਾ ਬੀਜ ਹੈ ਵਾਹਿਗੁਰੂ ਦਾ ਸਿਮਰਨ, ਇਹਦਾ ਬੀਜ ਹੈ ਵਾਹਿਗੁਰੂ ਦਾ ਨਾਮ। ਨਾਨਕ ਨਾਮ ਚੜ੍ਹਦੀ ਕਲਾ। ਨਿਤਨੇਮ ਸਿੱਖਾਂ ਨੇ ਘਰ ਵਿੱਚ ਕਰਨਾ ਛੱਡਤਾ ਗੁਰਸਿੱਖ ਪਿਆਰਿਓ? ਵਿਰਲੇ ਹੋਣਗੇ ਤੁਹਾਡੇ ਚੋਂ, ਉਹਨਾਂ ਦੇ ਚਰਨਾਂ ਦੀ ਧੂੜ ਸਾਨੂੰ ਬਖਸ਼ੇ ਜੋ ਨਿਤਨੇਮ ਕਰਦੇ ਨੇ ਗੁਰਸਿੱਖ, ਪਰ ਕਰਦੇ ਨੀ ਤੁਸੀਂ, ਅਰ ਕਰਿਆ ਵੀ ਨਾ ਕਰੋ। ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ, ਕੀ ਲੋੜ ਪਈ ਹੈ? ਜਿਹੜਾ ਗੁਰਦੁਆਰੇ ਦਾ ਗ੍ਰੰਥੀ ਕਰਦਾ ਉਹ ਤੁਹਾਡੇ ਨਾਂ ਦਾ ਹੀ ਕਰਦਾ ਹੈ, ਕੁਛ ਸਤਨਾਮ, ਉਹਨੂੰ ਤਨਖਾਹ ਨਹੀਂ ਦਿੰਦੇ ਤੁਸੀਂ? ਉਹਦੀ ਸੁਖਮਨੀ ਪੜੀ ਵੀ 2-2 ਸੈਂਟ ਦੀ ਤੁਹਾਨੂੰ ਆ ਜਾਣੀ ਹੈ, ਰਹਿ ਰਾਸ ਇੱਕ ਸੈਂਟ ਦੀ ਆ ਜਾਣੀ ਹੈ, ਕਿਉਂਕਿ ਤੁਹਾਡੇ ਪੈਸਿਆਂ ਤੋਂ ਉਹਨੂੰ ਤਨਖਾਹ ਜਾਂਦੀ ਹੈ ਨਾ।
ਕਿੰਨਾ ਭੁਲੇਖਾ ਖਾ ਜੀ ਸਿੱਖ ਕੌਮ ਕਿ ਗ੍ਰੰਥੀਆਂ ਦਾ ਪਾਠ ਕੀਤਾ ਸਾਨੂੰ ਮਿਲ ਜੂਗਾ। ਜਿੰਨੇ ਸੱਜਣ ਤੁਸੀਂ ਬੈਠੇ ਹੋ ਕੱਲ ਨੂੰ ਤਜਰਬਾ ਕਰ ਲਿਓ, ਬਾਅਦ ਚ ਨਾ ਕਰਿਓ, ਕੱਲ ਨੂੰ ਇਹ ਕਰਕੇ ਮੈਨੂੰ ਦੱਸ ਦਿਓ। ਜੇ ਗ੍ਰੰਥੀ ਦਾ ਸੰਤਾਂ ਦਾ ਕਰਿਆ ਪਾਠ ਤੁਹਾਨੂੰ ਮਿਲਦਾ ਹੈ ਨਾ ਪੈਸਿਆਂ ਚ, ਤਾਂ ਏਦਾਂ ਕਰਿਓ ਵੀ ਗ੍ਰੰਥੀ ਸਿੰਘ ਮੇਰੇ ਸਤਿਕਾਰਯੋਗ ਬੈਠੇ ਨੇ ਪ੍ਰੇਮੀ ਸੱਜਣ, ਇਹਨਾਂ ਨੂੰ ਬੇਨਤੀ ਕਰਿਓ ਕੱਲ ਨੂੰ ਆ ਕੇ ਤੁਹਾਡੇ ਤੋਂ ਕੋਈ ਪ੍ਰੇਮੀ ਵੀ ਸਿੰਘ ਸਾਹਿਬ ਜੀ ਤੁਸੀਂ ਤਨਖਾਹ ਲੈ ਕੇ ਸਾਡੇ ਨੌ ਦਾ ਭਜਨ ਤਾਂ ਕਰਦੇ ਹੋ ਤੇ ਥੋੜੀ ਜਿਹੀ ਤਨਖਾਹ ਹੋਰ ਲੈ ਲੈ ਕਰੋ, ਸਾਡੇ ਨੌ ਦਾ ਭੋਜਨ ਵੀ ਛਕ ਲੈ ਕਰੋ, ਸਤਨਾਮ ਕੱਲ ਨੂੰ ਇਹ ਨਿਰਣਾ ਕਰ ਲਿਓ ਤੁਸੀਂ ਦੂਰ ਕਾਹਨੂੰ ਜਾਣਾ। ਸਿੰਘ ਸਾਹਿਬ ਨੂੰ ਰੋਜ਼ ਦੇ $10 ਦਿਆ ਕਰੋ ਤੇ ਕਿਹਾ ਕਰੋ ਮੇਰੇ ਨੌ ਦਾ ਭੋਜਨ ਤੁਸੀਂ ਛਕ ਲਿਆ ਕਰੋ, ਮੈਂ ਕਾਹਨੂੰ ਹਾਈਡਰੋ ਦਾ ਖਰਚ ਦੇਣਾ, ਕਾਹਨੂੰ ਆਪਣੀ ਘਰ ਵਾਲੀ ਦੀਆਂ ਮਿੰਨਤਾਂ ਕਰਨੀਆਂ, ਮੈਨੂੰ ਪਰੌਂਠੇ ਪਕਾ ਕੇ ਦੇ ਤੇ ਤੁਸੀਂ ਭੋਜਨ ਛਕ ਲਿਆ ਕਰੋ ਤੇ ਮੇਰੇ ਤੋਂ ਪੈਸੇ ਲੈ ਲਵੋ। ਖਿਆਲ ਕਰੋ ਸਿੱਖੋ, ਭੋਜਨ ਤੇ ਭਜਨ ਦੋਵੇਂ ਖੁਰਾਕਾਂ ਹੈ, ਭੋਜਨ ਸਰੀਰ ਦੀ ਖੁਰਾਕ ਹੈ, ਭਜਨ ਰੂਹ ਦੀ ਖੁਰਾਕ ਹੈ ਤੇ ਖੁਰਾਕ ਦਾ ਇੱਕੋ ਪ੍ਰਿੰਸੀਪਲ ਹੈ, ਇੱਕੋ ਅਸੂਲ ਹੈ। ਖੁਰਾਕ ਜਿਹੜਾ ਖਾਵੇਗਾ ਉਸੇ ਨੂੰ ਅੱਜ ਉਸੇ ਨੂੰ ਲੱਗੇਗੀ, ਕੋਲ ਬੈਠੇ ਨੂੰ ਨਹੀਂ ਲੱਗੇਗੀ। ਮੈਂ ਰੋਟੀ ਖਾ ਰਿਹਾ ਭੋਜਨ ਛਕ ਲਿਆ ਤੇ ਤੁਸੀਂ ਕਹੋ $20 ਲੈ ਲਿਆ ਸੰਤ ਜੀ, ਜਿਹੜਾ ਤੂੰ ਭੋਜਨ ਛਕਿਆ ਮੈਨੂੰ ਦੇ ਦੇ, ਇਹ ਕਦੇ ਵਾਪਰਨੀ ਨਹੀਂ ਘਟਣਾ। ਗ੍ਰੰਥੀ ਸਿੰਘਾਂ ਦਾ ਇੱਕੋ ਕੰਮ ਹੈ, ਉਹ ਬਾਣੀ ਪੜਨ ਤੇ ਸੰਗਤ ਬੈਠ ਕੇ ਸੁਣੇ, ਇੰਨਾ ਫਰਜ਼ ਹੈ ਗ੍ਰੰਥੀ ਸਿੰਘਾਂ। ਆ ਹੈ ਵਿਪਰਨ ਕੀ ਰੀਤ ਕਿ ਦੇ ਦੋ $101 ਤੇ ਬਣਿਆ ਬਣਾਇਆ ਸਧਾਰਨ ਪਾਠ ਲੈ ਲਓ, ਕੋਈ ਸਤਨਾਮ, ਦੇ ਦੋ $301 ਤੇ ਬਣਿਆ ਬਣਾਇਆ ਅਖੰਡ ਪਾਠ ਮੇਰੇ ਨੌ ਅਰਦਾਸ ਕਰਾ ਦੋ। ਇਸ ਵਿਪਰਨ ਕੀ ਰੀਤ ਵਿੱਚੋਂ ਸਾਨੂੰ ਕੱਢਿਆ ਸੀ। ਅਸਲ ਵਿਪਰਨ ਕੀ ਰੀਤ ਹੈ ਕਿ ਹਰਿਦੁਆਰ ਮੰਤਰ ਪੜ੍ਹੇ ਜਾਂਦੇ ਨੇ ਤੇ ਲੁਧਿਆਣੇ ਅਰਦਾਸ ਹੋ ਰਹੀ ਹੈ ਤੈਨੂੰ ਦਿੱਤੇ, ਇਲਾਹਾਬਾਦ ਗਾਇਤਰੀ ਪੜ੍ਹੀ ਜਾਂਦੀ ਹੈ ਤੇ ਜਲੰਧਰ ਬੈਠੇ ਨੂੰ ਮਿਲ ਰਹੀ ਹੈ, ਦੇ ₹500 ਤੈਨੂੰ ਗਾਇਤਰੀ ਦਾ ਪਾਠ ਦੇ ਦੀਏ। ਸਾਡੇ ਗੁਰੂ ਗ੍ਰੰਥ ਸਾਹਿਬ ਨੇ ਹੁਕਮ ਕਰ ਦਿੱਤਾ ਕੰਚਨ ਸਿਉ ਪਾਈਏ ਨਹੀਂ ਤੋਲ, ਜੇ ਸਿਉ ਨਾ ਵੀ ਬਰਾਬਰ ਤੋਲੇ ਕਿਉਂ ਨੀ ਮਿਲਣਾ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਖਰ ਖਰੇ ਨਾਨਕ ਨਾਮ ਅਮੋਲ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਅਸੀਂ ਮੁੱਲ ਪਾ ਦਿੱਤਾ, ਪਾਠ ਕਰਨਾ ਛੱਡ ਦਿੱਤਾ। ਇਹ ਗ੍ਰੰਥੀ ਪੰਜਾਬ ਵਿੱਚ ਤਾਂ ਹੁਣ ਹੋਰੇ ਕੰਮ ਚੱਲਿਆ ਹੋਇਆ, ਤੁਸੀਂ ਵੇਖਦੇ ਹੀ ਹੋ ਜਾਂ ਜਾਣੇ ਹੋ। ਗ੍ਰੰਥੀ ਸਿੰਘ 3 ਵਜੇ ਸੁਖਮਨੀ ਸਾਹਿਬ ਆਰੰਭ ਕਰਦੇ, ਗੁਰਦੁਆਰਾ 1 ਧੂ ਧੂ 7 ਖੜਕਦੇ ਨੇ। ਜਦ ਸੁਖਮਨੀ ਸਾਹਿਬ ਪਾਠ ਕਰਦੇ ਨੇ ਸਿੰਘ ਸਾਹਿਬ ਆਰੰਭ 3 ਵਜੇ ਤੜਕੇ ਨੂੰ, ਤੇ ਸਿੱਖ ਘਰਾਂ ਵਿੱਚ ਪਏ ਨਾ ਆਪਣੀਆਂ ਘਰ ਵਾਲੀਆਂ ਨੂੰ ਕਹਿੰਦੇ ਤਾਕੀ ਬੰਦ ਕਰਦੇ, ਆਵਾਜ਼ ਆਉਂਦੀ ਹੈ ਮੈਂ ਥੋੜਾ ਜਿਹਾ ਟਿਕਣਾ। ਵੇਖੋ ਕੀ ਮਖੌਲ ਬਣਾਇਆ ਗੁਰੂ ਕੀ ਬਾਣੀ ਦਾ, ਹੱਥ ਤੋਰਿਆ ਟਿਕਣ ਦਾ ਟਾਈਮ ਹੈ, ਬਾਬੇ ਨੂੰ 2:30 ਵਜੇ ਹੀ ਬੈਠਾ ਕਰ ਲਿਆ। ਅੱਜ ਕੋ ਸਤਨਾਮ, ਅੰਮ੍ਰਿਤ ਵੇਲਾ ਵੀ ਸਿੱਖਾਂ ਨੇ ਹੁਣ ਨਵਾਂ ਬਣਾ ਲਿਆ, ਕਿਉਂਕਿ ਸਾਰੀਆਂ ਚੀਜ਼ਾਂ ਤੁਸੀਂ ਨਵੀਆਂ ਬਣਾਈਆਂ ਨਾ, ਕਾਰਾਂ ਨਵੀਆਂ, ਤੁਹਾਡੇ ਫੂਡ ਨਵੇਂ, ਤੁਹਾਡੇ ਸੂਟ ਨਵੇਂ, ਤੁਹਾਡੇ ਬੂਟ ਨਵੇਂ, ਤੁਹਾਡੇ ਰੂਮ ਨਵੇਂ, ਸਭ ਕੁਝ ਨਵਾਂ। ਤੇ ਸਿੱਖ ਕਹਿੰਦੇ ਸਭ ਕੁਝ ਨਵਾਂ ਬਣ ਗਿਆ ਤੇ ਅੰਮ੍ਰਿਤ ਵੇਲਾ ਕਾਹਤੇ ਪੁਰਾਣਾ ਰਹਿ ਜਾਵੇ, ਬਈ ਇਹਨੂੰ ਵੀ ਨਵਾਂ ਕਰੋ। 1:30 ਵਜੇ ਸਿੱਖ ਕਛਹਿਰਾ ਚੁੱਕੀ ਫਿਰਦਾ, ਕਹਿੰਦਾ ਮੈਂ ਇਸ਼ਨਾਨ ਕਰਨ ਚੱਲੇ। ਵਾਹ ਸਿੱਖੋ, 6 ਵਜੇ ਤੋਂ ਬਾਅਦ ਇਸ਼ਨਾਨ ਨਾ ਕਿਆ ਕਰੋ, 6 ਵਜੇ ਤੋਂ ਬਾਅਦ ਆਉਂਦਾ ਨਹਾਉਣਾ। ਕਿਸੇ ਨੂੰ ਜੋਬ ਦੇ ਟਾਈਮ ਦੀ ਪ੍ਰੋਬਲਮ ਹੈ, ਅਲੱਗ ਚੀਜ਼ ਹੈ, ਪਰ ਜਿਹੜੇ ਵਿਹਲੇ ਹੀ ਨਾ ਨਹਾਉਣ ਬਈ ਉਹਨਾਂ ਨੂੰ ਕਾਹਦੀ ਪ੍ਰੋਬਲਮ ਹੈ। 6 ਵਜੇ ਤੋਂ ਬਾਅਦ ਜਦੋਂ ਅਸੀਂ ਇਸ਼ਨਾਨ ਕਰਾਂਗੇ ਉਹਦਾ ਨਾਮ ਹੈ ਨਹਾਉਣਾ। 10 ਵਾਰ ਨਹਾ ਲਓ, ਉਹ ਇਸ਼ਨਾਨ ਨਹੀਂ ਹੁੰਦੇ, ਇਸ਼ਨਾਨ ਹੁੰਦੇ ਨੇ 6 ਵਜੇ ਤੋਂ ਪਹਿਲਾਂ ਪਹਿਲਾਂ। ਚੜ੍ਹਦੀ ਕਲਾ ਮੰਗਦੇ ਹੋ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚੜ੍ਹਦੀ ਕਲਾ ਦਾ ਰਾਜ, ਇਨ ਯੁਗ ਦੀ ਹੇਮਕੁੰਡ ਸਾਹਿਬ ਦੀ ਤਪੱਸਿਆ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚੜ੍ਹਦੀ ਕਲਾ ਦਾ ਰਾਜ, 36 ਯੁਗ ਤਪੱਸਿਆ ਕੀਤੀ ਗੁਰੂ ਨਾਨਕ ਦੇਵ ਜੀ ਨੇ, ਭਾਰੀ ਕਰੀ ਤਪੱਸਿਆ, ਵੱਡਾ ਭਾਗ ਹਰਿ ਸਿਉ ਬਣ ਆਈ। ਧੰਨ ਗੁਰੂ ਰਾਮਦਾਸ ਮਹਾਰਾਜ। ਹਰਗੋਬਿੰਦ ਸਾਹਿਬ ਕਹਿੰਦੇ ਸਿੱਖਾਂ ਰਿਸ਼ਤੇਦਾਰੀ ਨਿਭਾਈ ਹੈ ਗੁਰੂ ਰਾਮਦਾਸ ਮਹਾਰਾਜ, ਚਲੇ ਗਏ, ਐਡੀ ਵੱਡੀ ਵਡਿਆਈ ਬਖਸ਼ੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਸਪੁੱਤਰੀ ਦਾ ਰਿਸ਼ਤਾ ਦੇ ਦਿੱਤਾ, ਜਿੱਥੋਂ ਗੁਰੂ ਅਰਜਨ ਦੇਵ ਜੀ ਦਾ ਅਮਰ ਜੀਵਨ ਆਰੰਭ ਹੋਣਾ ਹੈ। ਦੋ ਸਪੁੱਤਰੀਆਂ ਸੀ ਗੁਰੂ ਅਮਰਦਾਸ ਮਹਾਰਾਜ ਜੀ ਦੇ, ਵੱਡੀ ਬੀਬੀ ਦਾਨੀ ਸੀ, ਛੋਟੀ ਬੀਬੀ ਭਾਨੀ ਸੀ। ਤੇ ਪੁੱਤਰਾਂ ਬਾਬਤ ਬਾਣੀ ਨੇ ਕਹਿ ਦਿੱਤਾ, ਪੁੱਤਰੀ ਕੌਲ ਨਾ ਪਾਲਿਓ। ਇੱਥੇ ਪਾਠੀਆਂ ਨੂੰ ਭਾਈ ਬਚਨ ਹੈ ਸੰਪਰਦਾ ਦਾ, ਬਿੰਦੀ ਕੋਲੋਂ ਲਾਉਣੀ ਹੈ, ਪੁੱਤਰੀ ਹੈ ਨੀ ਉੱਥੇ। ਜੇ ਪੁੱਤਰੀ ਪਾਠ ਕਰ ਦਿੱਤਾ ਤਾਂ ਅਰਥ ਹੋ ਜਾਵੇਗਾ ਲੜਕੀਆਂ ਧੀਆਂ, ਜੇ ਬਿੰਦੀ ਲਾ ਦਿੱਤੀ ਤਾਂ ਪੁੱਤਰੀ ਤਾਂ ਹੋ ਜਾਣਗੇ ਪੁੱਤਰ ਲੜਕੇ। ਉਹ ਇਹਨਾਂ ਗੱਲਾਂ ਦਾ ਹੁਣ ਤਾਂ ਤੁਹਾਨੂੰ ਕੋਈ ਫਾਇਦਾ ਨੀ ਹੈਗਾ, ਮਗਜ ਕਪਾਈ ਹੋਵੇ ਸਾਡੀ, ਕਿਉਂਕਿ ਹੁਣ ਤਾਂ ਇੱਕੋ ਭਾਉ ਆਟੇ ਦਾਣੇ ਦਾ ਅਜਿਹੇ ਸਤਨਾਮ। ਇਹ ਤਾਂ ਟਕਸਾਲਾਂ ਦੀਆਂ ਗੱਲਾਂ ਹੈ ਕਿ ਜਿਹੜਾ ਚਪੇੜਾ ਖਾਵੇ ਕਿਤੇ ਭਾਂਡੇ ਮਾਂਜੇ ਕਿਸੇ ਮਹਾਂਪੁਰਸ਼ ਦੇ ਤਾਂ ਪਤਾ ਲੱਗਦਾ ਪਾਠ ਕੀ ਹੁੰਦੇ ਨੇ। ਤਾਂ ਗੁਰਸਿੱਖ ਪਿਆਰੇ ਪੁੱਤਰੀ, ਜੇ ਬਿੰਦੀ ਲਾ ਦਾਂਗੇ ਤਾਂ ਅਰਥ ਹੋ ਜਾਣਾ ਸਪੁੱਤਰ, ਜੇ ਬਿੰਦਰੀ ਨਾ ਲਾਈ ਤਾਂ ਪੁੱਤਰੀ, ਫਿਰ ਅਰਥ ਹੋ ਜਾਣਾ ਧੀ। ਕਿੰਨਾ ਅਛੇਦ ਹੋ ਜਾਵੇਗਾ, ਧੀਆਂ ਨੇ ਤਾਂ ਬਚਨ ਮੰਨਿਆ ਗੁਰੂ ਅਮਰਦਾਸ ਜੀ ਦਾ, ਜੇ ਮੰਨਿਆ ਨੀ ਤਾਂ ਪੁੱਤਾਂ ਨੇ ਨੀ ਮੰਨਿਆ। ਸਤਿਗੁਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਟੋਕਰੀ ਢੋ ਰਹੇ ਨੇ, 6 ਸਾਲ ਮੰਡਾਸਾ ਨਹੀਂ ਖੋਲਿਆ ਗੁਰੂ ਰਾਮਦਾਸ ਮਹਾਰਾਜ ਜੀ ਨੇ, 6 ਸਾਲ ਟੋਕਰੀ ਢੋਈ। ਜਾਂਦੇ ਹੋ ਤੁਸੀਂ ਗੋਇੰਦਵਾਲ ਸਾਹਿਬ, ਬੋਲੀ ਸਾਹਿਬ ਵਿੱਚ ਇਸ਼ਨਾਨ ਕਰਦੇ ਹੋ, ਦਰਸ਼ਨ ਕਰਦੇ ਹੋ, ਬੋਲੀ ਸਾਹਿਬ ਦੀ ਸਾਰੀ ਮਿੱਟੀ ਭਾਈ ਜੇਠੇ ਜੀ ਦੇ ਸਿਰ ਤੋਂ ਲੰਘੀ ਹੈ ਜਦੋਂ ਬੋਲੀ ਸਾਹਿਬ ਬਣਦੀ ਸੀ। ਸਤ ਸੰਗਤ ਘਰ ਵਾਲੀ ਮਾਤਾ ਨੇ ਆਖਿਆ, ਸਤਿਗੁਰੇ ਵੱਡੀ ਬੀਬੀ ਤਾਂ ਵਿਆਹ ਦਿੱਤੀ, ਹੁਣ ਬੀਬੀ ਭਾਨੀ, ਉਹਦੇ ਵਾਸਤੇ ਵਰ ਟੋਰੋ ਕੋਈ। ਮਾਵਾਂ ਨੂੰ ਫਿਕਰ ਹੁੰਦਾ ਹੈ ਕਿ ਸਤਿਗੁਰ ਗੁਰੂ ਅਮਰਦਾਸ ਜੀ ਬੈਠੇ, ਇਹਨਾਂ ਨੂੰ ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਟੋਕਰਾ ਚੁੱਕੀ ਆ ਰਹੇ ਨੇ ਮਿੱਟੀ ਦਾ। ਮਾਤਾ ਜੀ ਦੇ ਨਿਗਾਹ ਪੈ ਗਏ ਤੇ ਮਾਤਾ ਜੀ ਨੇ ਸਹਿਜ ਸੁਭਾਅ ਬਚਨ ਕਰ ਦਿੱਤਾ, ਮੇਰੇ ਸਾਈ ਗੁਰੂ ਅਮਰਦਾਸ ਮਹਾਰਾਜ, ਇਹ ਜਿਹੜਾ ਸਿੱਖ ਚੱਕੀ ਆਉਂਦਾ ਟੋਕਰਾ ਨਾ, ਇਹਦੇ ਵਰਗਾ ਕੋਈ ਬੱਚਾ ਚਾਹੀਦਾ ਆਪਣੀ ਧੀ ਨੂੰ, ਇਹਦੇ ਵਰਗਾ। ਤੇ ਗੁਰੂ ਅਮਰਦਾਸ ਜੀ ਕਹਿੰਦੇ, ਬਸ ਫਿਰ ਇਹਦੇ ਵਰਗਾ ਤਾਂ ਦੁਨੀਆਂ ਚ ਇਹੀ ਆਇਆ ਅੱਜ, ਫਿਰ ਅਖੋ ਸਤਨਾਮ ਦੂਜਾ ਆਏ। ਤੇ ਗੁਰੂ ਅਮਰਦਾਸ ਜੀ ਨੇ ਬਚਨ ਲਿਖ ਦਿੱਤੇ ਬਾਣੀ ਵਿੱਚ, ਮੇਰੇ ਕਰਤਾ ਇਹ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਉਸ ਵਾਹਿਗੁਰੂ ਨੇ ਸ੍ਰਿਸ਼ਟੀ ਬਣਾਉਣ ਵਾਲੇ ਕਰਤੇ ਠਾਕਰ ਨੇ ਇੱਕ ਖੇਲ ਰਚਾਇਆ ਕਿ ਇੱਕ ਵਰਗਾ ਦੂਜਾ ਇੱਥੇ ਭੇਜਿਆ ਹੀ ਨਹੀਂ। ਕੋਈ ਤਾਂ ਆਪਣੇ ਤੇ ਕਿਰਪਾ ਕਰਤੀ ਗੁਰਸਿੱਖੋ, ਮਿਹਰ ਕਰਤੀ ਆਪਣੇ ਤੇ, ਜੇ ਇੱਕ ਵਰਗੇ ਦੂਜੇ ਭੇਜ ਦਿੰਦਾ ਨਾ, ਬਾਪੂ ਦੀ ਉਹ ਪਛਾਣ ਨਹੀਂ ਸੀ ਹੋਣੀ ਵੀ ਕਿਹੜਾ ਅੱਜ ਕਿਹੜਾ ਖੁਸ਼ ਸਕਦਾ। ਮੈਂ ਤਾਂ ਡਾਂਗ ਖੜਕੀ ਪਈ ਤੀ, ਲੋ ਕਿੱਡਾ ਪਰਮਕਾਰ ਕੀਤਾ, ਕਿੱਡਾ ਟੈਕਨੀਸ਼ੀਅਨ ਹੈ ਵਾਹਿਗੁਰੂ, ਕਿੱਡਾ ਇੰਜੀਨੀਅਰ ਹੈ ਵਾਹਿਗੁਰੂ, ਕਿੱਡਾ ਸਾਇੰਟਿਫਿਕ ਤਰੀਕਾ ਵਰਤਿਆ, ਇੱਕ ਵਰਗਾ ਦੂਜਾ ਭੇਜਿਆ ਹੀ ਨਹੀਂ ਤਾਂ ਰੋਲਾ ਹੀ ਪਈ ਜਾਂਦਾ। ਉਹ ਕਹਿੰਦੇ ਸਾਡਾ ਡੈਡੀ ਹੈ, ਦੂਆ ਕਹਿੰਦੇ ਸਾਡਾ ਚਾਚਾ ਹੈ, ਪਛਾਣ ਹੀ ਨਹੀਂ ਸੀ ਹੋਣੀ। ਮੇਰੇ ਠਾਕਰ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਸਿਆਣੇ ਬੈਠੇ ਹੋ, ਇੱਕ ਬਚਨ ਕਰਿਆ ਤੁਹਾਡੇ ਨਾਲ ਕਿ ਇੱਕ ਵਰਗਾ ਦੂਆ ਕਿਉਂ ਨਹੀਂ ਆ ਰਿਹਾ ਇੱਥੇ, ਕਿੰਨੇ ਕਰੋੜ ਬੱਚੇ ਜੰਮਦੇ ਨੇ ਰੋਜ਼, ਇੱਕ ਵਰਗਾ ਦੂਜਾ ਤਾਂ ਨਹੀਂ ਆਉਂਦਾ। ਇੱਕ ਘਰ ਵਿੱਚ 4 ਬੱਚੇ ਜੰਮਦੇ ਨੇ, ਉਹ ਵੀ ਇੱਕ ਮਾਂ ਬਾਪ। ਸੁਣਿਓ ਪਿਆਰ ਦੇ ਨਾਲ, ਜਿਤਨੇ ਵੀ ਮੁਸ਼ੱਵਰ ਚਿੱਤਰਕਾਰ ਦੁਨੀਆਂ ਵਿੱਚ ਹਨ, ਉਹ ਤਸਵੀਰਾਂ ਬਣਾਉਂਦੇ ਨੇ, ਇੱਕ ਵਰਗੀਆਂ ਸੈਂਕੜੇ ਬਣਾ ਦਿੰਦੇ ਨੇ, ਹਜ਼ਾਰਾਂ ਬਣਾ ਦਿੰਦੇ ਨੇ। ਪਰ ਜਿਹੜਾ ਅਕਾਲ ਪੁਰਖ ਚਿੱਤਰਕਾਰ ਹੈ, ਅਕਾਲ ਪੁਰਖ ਮੁਸ਼ੱਵਰ ਹੈ, ਜੋ ਸਾਰੇ ਚਿੱਤਰਕਾਰੀ ਕਰ ਰਹੇ ਹੈ, ਸਾਨੂੰ ਬਣਾ ਰਹੇ ਹੈ, ਉਹ ਹਰ ਪਲ ਨਵਾਂ ਕਿਉਂ ਬੱਚਾ ਭੇਜਦਾ, ਹਰ ਚਿੱਤਰ ਉਹਦਾ ਨਵਾਂ ਕਿਉਂ ਹੈ? ਕਦੇ ਸੋਚਿਆ ਹੋਣਾ ਤੁਸੀਂ ਕਿ ਬਣਾਉਣ ਵਾਲਾ ਇੱਕ ਤੇ ਬਣਨ ਵਾਲੇ ਅਨੇਕਾਂ ਹੀ, ਇੱਕ ਵਰਗਾ ਦੂਜਾ ਆਏ ਹੀ ਕੋਈ ਨਹੀਂ? ਹਰ ਪਲ ਨਵਾਂ ਸੂਰਤ, ਨਵਾਂ ਸਰੂਪ ਕਿਉਂ ਸਾਡੇ ਸਾਹਮਣੇ ਆ ਰਿਹਾ? ਉਹਦੀ ਇੱਕੋ ਗੱਲ ਹੈ ਪ੍ਰੇਮੀਓ, ਉਹ ਜਿਹੜਾ ਬਣਾਉਣ ਵਾਲਾ ਚਿੱਤਰਕਾਰ ਵਾਹਿਗੁਰੂ ਹੈ ਨਾ, ਉਹ ਵੀ ਹਰ ਪਲ ਨਵਾਂ ਹੈ।